ਮੰਗਲ ਦਾ ਜਿਹੜਾ ਰਿਵਾਜ ਹੈ ਸਾਧ ਸੰਗਤ ਜੀ, ਇਹ ਕੋਈ ਅੱਜ ਨੀ ਪਿਆ। ਗੁਰੂ ਸਾਹਿਬ ਜੀ ਦੇ ਸਮੇਂ ਤੋਂ ਪਹਿਲਾਂ ਵੀ ਲੋਕ ਜਿਹੜੇ ਸਾਹਿਤ ਨਾਲ ਸੰਬੰਧ ਰੱਖਣ ਵਾਲੇ ਸਨ, ਵਿਦਵਾਨ ਕੁਝ ਲਿਖਣ ਵਾਲੇ, ਉਹ ਮੰਗਲ ਕਰਦੇ ਸਨ। ਪਰ ਪਹਿਲਾਂ ਲੋਕਾਂ ਨੇ ਜਿਹੜਾ ਮੰਗਲ ਸੀ ਸਾਧ ਸੰਗਤ ਜੀ, ਉਹ ਜਾਂ ਤਾਂ ਕਰਦੇ ਸਨ ਗਣੇਸ਼ ਦਾ ਮੰਗਲ ਜਾਂ ਫਿਰ ਸਰਸਵਤੀ ਦਾ, ਕਿਉਂਕਿ ਗਣੇਸ਼ ਨੂੰ ਸਾਧ ਸੰਗਤ ਜੀ ਸਿੱਧੀ ਦਾ ਦਾਤਾ ਮੰਨਿਆ ਗਿਆ ਤੇ ਸਰਸਵਤੀ ਨੂੰ ਬੁੱਧੀ ਦਾ। ਜਾਂ ਤਾਂ ਫਿਰ ਸਿੱਧੀ ਚਾਹੀਦੀ ਹੈ ਜਾਂ ਬੁੱਧ ਚਾਹੀਦੀ ਹੈ। ਇਸ ਕਰਕੇ ਦੋ ਤਰ੍ਹਾਂ ਦਾ ਮੰਗਲ ਜਿਹੜਾ ਬਹੁਤਾ ਜ਼ਿਆਦਾ ਸ੍ਰਿਸ਼ਟੀ ਤੇ ਪ੍ਰਚਲਿਤ ਸੀ, ਜਾਂ ਗਣੇਸ਼ ਦਾ ਮੰਗਲ ਕਰਨਾ ਜਾਂ ਫਿਰ ਸਰਸਵਤੀ ਦਾ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਦੋਂ ਕਿਰਪਾ ਕੀਤੀ, ਉਹਨਾਂ ਨੇ ਮੰਗਲ ਕੀਤਾ ਅਕਾਲ ਪੁਰਖ ਵਾਹਿਗੁਰੂ ਦਾ। ਉਹ ਕਹਿੰਦੇ ਸਭ ਨੂੰ ਸਿੱਧੀਆਂ ਤੇ ਗਿਆਨ ਦੀਆਂ ਦਾਤਾਂ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਦਿ ਹੀ ਹੈ। ਇਸ ਕਰਕੇ ਸਾਡੀ ਨਮਸਕਾਰ ਉਸ ਪਰਮਾਤਮਾ ਨੂੰ ਹੀ ਹੈ ਜਿਹੜਾ ਅਦਵੈਤ ਸਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਰਬ ਦਾ ਪ੍ਰਕਾਸ਼ਕ ਹੈ। ਉਸ ਨੂੰ ਨਮਸਕਾਰ ਕਰਕੇ ਫਿਰ ਅੱਗੇ ਕਿਰਪਾ ਕਰਦੇ ਹਨ ਜੀ।
ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ।
ਇਸ ਪਹਿਲੀ ਪੰਕਤੀ ਵਿੱਚ ਸਾਧ ਸੰਗਤ ਜੀ ਦੋ ਸਵਾਲ ਨੇ ਕਿਸੇ ਸਿੱਖ ਵੱਲੋਂ ਕੀਤੇ ਗਏ। ਪਹਿਲਾ ਪ੍ਰਸ਼ਨ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ, ਹਰੇਕ ਕੋਈ ਕਿਤੇ ਨਾ ਕਿਤੇ ਵੰਦਨਾ ਕਰਦਾ, ਕੋਈ ਕਿਸੇ ਨਾ ਕਿਸੇ ਪਾਸੇ ਜੁੜਿਆ ਜ਼ਰੂਰ ਹੁੰਦਾ ਤੇ ਨਮਸਕਾਰ ਵੀ ਜ਼ਰੂਰ ਕਰਦਾ, ਵੰਦਨਾ ਕਰਦਾ। ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਵੀ ਅਸੀਂ ਵੰਦਨਾ ਕਿੱਥੇ ਕਰੀਏ, ਅਸੀਂ ਨਮਸਕਾਰ ਕਿੱਥੇ ਕਰਨੀ ਹੈ। ਦੂਸਰਾ ਫਿਰ ਸਵਾਲ ਸੀ ਸਾਧ ਸੰਗਤ ਜੀ ਵੀ ਗੁਣ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਦੇ ਜ਼ਰੂਰ ਗਾਉਂਦਾ, ਹਰ ਬੰਦਾ ਹੀ ਕਿਸੇ ਨਾ ਕਿਸੇ ਦੇ ਗੁਣ ਗਾਵੇਗਾ, ਕਿਸੇ ਦੀ ਉਸਤਤ ਕਿਸੇ ਦੀ ਵਡਿਆਈ ਕਰਦਾ। ਮਹਾਰਾਜ ਫਿਰ ਅਸੀਂ ਗੁਣ ਕਿਸ ਦੇ ਗਾਉਣੇ ਨੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕੋ ਪੰਕਤੀ ਵਿੱਚ ਸਾਧ ਸੰਗਤ ਜੀ ਦੋਨਾਂ ਹੀ ਸਵਾਲਾਂ ਦਾ ਜਵਾਬ ਦੇ ਦਿੱਤਾ। ਵੰਦਨਾ ਹਰ ਵੰਦਨਾ, ਕਹਿੰਦੇ ਵੰਦਨਾ ਉਸੇ ਨੂੰ ਕਰਨੀ ਗੁਰਮੁਖੋ ਜਿਹੜਾ ਵੰਦਨਾ ਕਰਵਾਉਣ ਦੇ ਯੋਗ ਹੈ, ਕਿਉਂਕਿ ਜੇ ਉਹਨੂੰ ਵੰਦਨਾ ਕਰੀਏ ਸਾਧ ਸੰਗਤ ਜੀ, ਇਸ ਦੀ ਵੰਦਨਾ ਕੀਤੀ ਤੋਂ ਮਨ ਨੂੰ ਆਨੰਦੀ ਨਾ ਆਵੇ, ਸ਼ਾਂਤੀ ਨਾ ਆਵੇ, ਫਿਰ ਉਹ ਵੰਦਨਾ ਨਿਰਾਰਥਕ ਹੈ, ਉਸ ਵੰਦਨਾ ਕੀਤੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਹਿੰਦੇ ਵੰਦਨਾ ਕਰਾਉਣ ਦੇ ਯੋਗ ਅਕਾਲ ਪੁਰਖ ਵਾਹਿਗੁਰੂ ਹੈ, ਇਸ ਕਰਕੇ ਵੰਦਨਾ ਉਸ ਪਰਮੇਸ਼ਰ ਨੂੰ ਹੀ ਕੀਤੀ ਜਾਵੇ। ਵੰਦਨਾ ਹਰ ਵੰਦਨਾ, ਤੂੰ ਪਰਮੇਸ਼ਰ ਨੂੰ ਵੰਦਨਾ ਕਰੇਗਾ, ਹਰੇਕ ਫਿਰ ਤੈਨੂੰ ਵੰਦਨਾ ਕਰੇਗਾ। ਤੂੰ ਅਕਾਲ ਪੁਰਖ ਨੂੰ, ਉਹਨਾਂ ਦੇ ਸਾਧਨ ਸਰੂਪ ਸਤਿਗੁਰੂ ਨੂੰ ਨਮਸਕਾਰ ਕਰੇਗਾ ਤੇ ਫਿਰ ਦੁਨੀਆਂ ਤੈਨੂੰ ਨਮਸਕਾਰ ਕਰੇਗੀ। ਵੰਦਨਾ ਹਰ ਵੰਦਨਾ, ਵੰਦਨਾ ਹੱਥ ਜੋੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਿਆ ਕਰ। ਵੰਦਨਾ ਵਿੱਚ ਸਾਧ ਸੰਗਤ ਜੀ ਕਈ ਪ੍ਰਕਾਰ ਦੀ ਆ, ਡੰਡਾਉਤ ਵੰਦਨਾ, ਕਬਾਲ, ਸਭ ਕਲਾ ਸਮਰਾਟ, ਇੱਕ ਡੰਡਾਉਤ ਵੰਦਨਾ, ਇੱਕ ਸਾਧ ਸੰਗਤ ਜੀ ਅਸ਼ਟਾਂਗ ਵੰਦਨਾ, ਅੱਠ ਅੰਗ ਮੱਥਾ ਟੇਕਣ ਲੱਗਿਆ ਸਰੀਰ ਦੇ ਥੱਲੇ ਲੱਗਣ, ਉਹਨੂੰ ਵੀ ਵੰਦਨਾ ਕਹਿੰਦੇ ਆ। ਭਾਵ ਅਦਭੁਤ ਸਤਿਕਾਰ ਕਰਨ ਤੋਂ, ਨਮਸਕਾਰ ਕਰਨ ਤੋਂ ਹੈ। ਪਰ ਜੇ ਤੂੰ ਵੰਦਨਾ ਕਰਨੀ ਆ ਤੇ ਉਸ ਹਰੀ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਕਰ। ਫਿਰ ਦੂਸਰੇ ਸਵਾਲ ਦਾ ਜਵਾਬ ਦਿੱਤਾ, ਗੁਣ ਗਾਵੋ ਗੋਪਾਲ ਰਾਏ। ਮਹਾਰਾਜ ਗੁਣ ਕਿਸ ਦੇ ਗਾਏ ਜਾਣ? ਕਿਉਂਕਿ ਕਈ ਵਾਰੀ ਬੰਦਾ ਸਾਧ ਸੰਗਤ ਜੀ ਬੰਦੇ ਦੇ ਗੁਣ ਗਾਉਣ ਲੱਗ ਪੈਂਦਾ ਤੇ ਅੱਜ ਉਹਦੇ ਗੁਣ ਗਾਉਂਦਾ, ਉਹਦੀ ਉਸਤਤ ਕਰਦਾ, ਕੱਲ ਨੂੰ ਉਹਦਾ ਕੋਈ ਔਗਣ ਸਾਹਮਣੇ ਆ ਜਾਵੇ ਤੇ ਉਹੀ ਬੰਦਾ ਗੁਣ ਗਾਉਣ ਵਾਲਾ ਫਿਰ ਉਹਦੀ ਨਿੰਦਿਆ ਕਰਦਾ। ਤੇ ਹਰ ਬੰਦੇ ਵਿੱਚ ਸਾਧ ਸੰਗਤ ਜੀ ਗੁਣ ਵੀ ਹੁੰਦੇ, ਔਗਣ ਵੀ ਹੁੰਦੇ। ਕੋਈ ਐਸਾ ਜੀਵ ਜੰਤ ਸੰਸਾਰ ਤੇ ਨਹੀਂ ਜਿਸ ਵਿੱਚ ਸਿਰਫ ਗੁਣ ਹੋਣ, ਔਗਣ ਕੋਈ ਨਾ ਹੋਵੇ, ਜਾਂ ਫਿਰ ਸਿਰਫ ਔਗਣ ਹੀ ਹੋਣ ਤੇ ਗੁਣ ਕੋਈ ਨਾ ਹੋਵੇ। ਹਰ ਗੁਣਾਂ ਵਾਲੇ ਚ ਕੋਈ ਔਗਣ ਹੁੰਦਾ, ਹਰ ਔਗਣਾਂ ਵਾਲੇ ਚ ਕੋਈ ਨਾ ਕੋਈ ਚੰਗਾ ਗੁਣ ਵੀ ਜ਼ਰੂਰ ਹੁੰਦਾ। ਸਾਰਿਕਾ ਆਦਿ ਦੇ ਕਰਤੇ ਨੇ ਲਿਖਿਆ, ਉਹ ਕਹਿੰਦੇ ਹੈ ਗੁਣੇ ਔਗਣ ਸਭ ਵਿਖਾ, ਇਨ ਬਿਨ ਜੰਤ ਨਾ ਕੋਏ। ਸਭ ਜਨਤਾ ਵਿੱਚ ਗੁਣ ਤੇ ਔਗਣ ਸਾਧ ਸੰਗਤ ਜੀ ਸਾਰਿਆਂ ਜੀ ਨੇ, ਕੋਈ ਇਹਨਾਂ ਤੋਂ ਬਿਨਾਂ ਨਹੀਂ। ਕਿਸੇ ਚ ਗੁਣ ਬਹੁਤੇ ਆ, ਕਿਸੇ ਚ ਔਗਣ ਬਹੁਤੇ, ਇਹ ਵੱਖਰੀ ਗੱਲ ਹੈ। ਕਹਿੰਦੇ ਮ੍ਰਿਤ ਸੁਗੰਧ ਸੁੰਦਰ ਕਮਲ ਪਰ ਕੰਟਕ ਵੀ ਹੋਏ। ਉਹ ਕਹਿੰਦੇ ਦੇਖੋ, ਗੁਣਾ ਔਗਣਾਂ ਤੋਂ ਬਿਨਾਂ ਤੇ ਕੋਈ ਵੀ ਨਹੀਂ। ਹਰ ਜੀਵ ਦੇ ਵਿੱਚ ਗੁਣ ਔਗਣ ਨੇ, ਜਿਵੇਂ ਕਹਿੰਦੇ ਮ੍ਰਿਤ ਸੁਗੰਧ ਸੁੰਦਰ ਕਮਲ। ਕਮਲ ਦਾ ਆਪਾਂ ਨੂੰ ਸਾਧ ਸੰਗਤ ਬੜਾ ਕੋਮਲ ਹੁੰਦਾ, ਮ੍ਰਿਤ ਕਹਿੰਦੇ ਕੋਮਲ ਨੂੰ। ਫਿਰ ਉਹਦੇ ਚੋਂ ਸੁਗੰਧੀ ਬੜੀ ਸੋਹਣੀ ਆਉਂਦੀ ਹੈ, ਫਿਰ ਸਾਧ ਸੰਗਤ ਜੀ ਸੁੰਦਰਤਾ ਬਹੁਤ ਆਉਂਦੀ ਕਮਲ ਦੇ ਫੁੱਲ ਦੀ। ਪਰ ਕਹਿੰਦੇ ਉਸ ਕਮਲ ਦੇ ਫੁੱਲ ਦੇ ਵਿੱਚ ਔਗਣ ਇੱਕ ਇਹ ਹੈ ਵੀ ਉਹਦੇ ਨਾਲ ਹੀ ਕੰਡੇ ਹੁੰਦੇ ਆ। ਉਹ ਕੋਮਲ ਵੀ ਆ, ਸੁਗੰਧੀ ਵਾਲਾ ਵੀ ਆ, ਸੁੰਦਰ ਵੀ ਹੈ, ਪਰ ਕੰਡੇ ਨਾਲ ਉਸਦੇ ਇਹ ਉਹਦੇ ਵਿੱਚ ਔਗਣ ਹੈ। ਇਸੇ ਤਰ੍ਹਾਂ ਕਹਿੰਦੇ ਸਾਰਿਆਂ ਵਿੱਚ ਔਗਣ ਤੇ ਗੁਣ ਜ਼ਰੂਰ ਹੁੰਦੇ ਆ। ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਸ ਵਿੱਚ ਸਾਧ ਸੰਗਤ ਜੀ ਸਿਰਫ ਗੁਣ ਹੀ ਨੇ, ਔਗਣ ਕੋਈ ਨਹੀਂ। ਉਹਦੇ ਵਿੱਚ ਸਿਰਫ ਗੁਣ ਹੀ ਗੁਣ ਨੇ। ਪਰਮਾਤਮਾ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਾਧ ਸੰਗਤ ਜੀ ਬਾਕੀ ਸਭ ਜੀਵ ਜੰਤ ਜਿੰਨੇ ਸ੍ਰਿਸ਼ਟੀ ਦੇ ਉਹਨਾਂ ਸਾਰਿਆਂ ਚ ਗੁਣ ਵੀ ਨੇ ਤੇ ਔਗਣ ਵੀ ਨੇ। ਹਰ ਗੁਣਾਂ ਵਾਲੇ ਚ ਕੋਈ ਨਾ ਕੋਈ ਔਗਣ ਜ਼ਰੂਰ ਹੈ। ਇੱਕ ਪਰਮੇਸ਼ਰ ਹੀ ਹੈ ਜਿਸ ਵਿੱਚ ਸਾਧ ਸੰਗਤ ਜੀ ਸਿਰਫ ਗੁਣ ਹੀ ਗੁਣ ਨੇ, ਔਗਣ ਕੋਈ ਨਹੀਂ। ਇਸ ਕਰਕੇ ਕਹਿੰਦੇ ਨੇ ਜੇ ਗੁਣ ਗਾਉਣੇ ਆ ਅਕਾਲ ਪੁਰਖ ਦੇ ਗਾ, ਕਿਉਂਕਿ ਉਹ ਪੂਰਾ ਪੂਰੇ ਦੇ ਗੁਣ ਗਾਏ ਸਾਧ ਸੰਗਤ ਜੀ ਪੂਰਾ ਹੀ ਫਲ ਦੇਣਗੇ। ਅਧੂਰੇ ਦੀ ਪੂਜਾ ਕੀਤੀ ਜਾਵੇ ਤੇ ਫਲ ਵੀ ਅਧੂਰਾ ਹੀ ਮਿਲੇਗਾ। ਗੁਰੂ ਸਾਹਿਬ ਪੂਰੇ ਨੇ, ਪਰਮਾਤਮਾ ਪੂਰਾ, ਇਸ ਕਰਕੇ ਕਹਿੰਦੇ ਪੂਰੇ ਦੇ ਗੁਣ ਗਾ ਤੇ ਨਮਸਕਾਰ ਵੀ ਪੂਰੇ ਨੂੰ ਹੀ ਕਰ। ਉਸਤਤ ਕਦੋਂ? ਸਦਾ ਪ੍ਰਭ ਆਪਣੇ ਜਨ ਪੂਰੀ ਗੱਲ ਰੱਖੀ। ਮਹਾਰਾਜ ਦੇ ਬਚਨ ਕਹਿੰਦੇ ਉਸਤਤ ਕਰਨੀ ਹੈ ਤੇ ਫਿਰ ਕਿਸੇ ਬੰਦੇ ਦੀ ਨੀ ਕਰਨੀ। ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ ਜਿਸ ਦੀ ਸ਼ਕਤੀ ਕਰਕੇ ਸੰਸਾਰ ਬਣਿਆ ਤੇ ਜਿਹੜਾ ਪੂਰੀ ਪੈਜ ਰੱਖਣ ਵਾਲਾ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਮਾਲੇ ਦੇ ਬਜਾਏ ਗੁਣ ਗਾਉਣੇ ਤੇ ਪੂਰੇ ਦੇ ਸਮਰੱਥ ਦੇ ਜਿਹੜਾ ਪੈਜ ਰੱਖਣ ਵਾਲਾ। ਇਸ ਕਰਕੇ ਨਮਸਕਾਰ ਵੀ ਉਸੇ ਨੂੰ ਕਰੋ ਬੰਦਨਾ ਵੀ ਉਸੇ ਨੂੰ ਕਰਨੀ ਪਰਮਾਤਮਾ ਨੂੰ ਤੇ ਗੁਣ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗਾਉਣੇ ਹਨ ਜੀ। ਬਸ ਆਮ ਦੇ ਕੇ ਕਿਰਪਾ ਕਰਦੇ ਹਨ ਮਹਾਰਾਜ ਪੰਜਵੇਂ
ਪਾਤਸ਼ਾਹ ਭਾਗ ਭੇਟੇ ਗੁਰਦੇਵਾ
ਵਾਕਿਆ ਮਹਾਰਾਜ ਸੱਚੇ ਪਾਤਸ਼ਾਹ ਤੋਂ ਇਹੋ ਜਿਹਾ ਪੂਰਾ ਗੁਰੂ ਪ੍ਰਾਪਤ ਕਿਹਨੂੰ ਹੁੰਦਾ? ਹਜ਼ੂਰ ਨੇ ਆਖਿਆ ਜਿਸ ਦੇ ਭਾਗ ਵੱਡੇ ਹੋਣ। ਵੱਡਾ ਭਾਗ ਭੇਟੇ ਗੁਰਦੇਵਾ ਗੁਰੂ ਪੂਰੇ ਦਾ ਮਿਲਾਪ ਪੂਰੇ ਗੁਰੂ ਦੀ ਪ੍ਰਾਪਤੀ ਸਾਧ ਸੰਗਤ ਜੀ ਉਸ ਨੂੰ ਹੀ ਹੈ ਜਿਸ ਦੇ ਭਾਗ ਚੰਗੇ ਨੇ ਵੱਡੇ ਨੇ। ਵੱਡੇ ਭਾਗਾਂ ਤੋਂ ਬਿਨਾਂ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਹੁੰਦੀ। ਵੱਡ ਭਾਗੀ ਸਤਿਗੁਰ ਪਾਇਆ ਜਿਨ ਜਮ ਕਾ ਪੰਥ ਮਟਾਇਆ ਮਹਾਰਾਜ ਦੇ ਬਚਨ ਕਹਿੰਦੇ ਵੱਡੇ ਭਾਗਾਂ ਨਾਲ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ ਗੁਰਮੁਖ ਉਹਨਾਂ ਦਾ ਜਮਾਂ ਦਾ ਰਸਤਾ ਹੀ ਦੂਰ ਚਲੇ ਗਿਆ। ਜਮ ਉਹਨਾਂ ਨੂੰ ਤੱਕ ਨਹੀਂ ਸਕਦੇ ਉਹ ਜਮਾਂ ਵੱਲ ਨਾ ਜਾਣਗੇ। ਪਰ ਜੇ ਭਾਗ ਵੱਡੇ ਹੋਣਗੇ ਤਾਂ ਪੂਰੇ ਗੁਰੂ ਦੀ ਪ੍ਰਾਪਤੀ ਉਹਦੀ ਸੰਗਤ ਉਹਦਾ ਉਪਦੇਸ਼ ਧਾਰਨ ਕਰਨਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੀ।
ਓਟ ਅਪਰਾਧ ਮਿਟੇ ਹਰ ਸੇਵਾ
ਰਾਜਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰੋੜਾਂ ਅਪਰਾਧ ਕਿਸੇ ਤਰ੍ਹਾਂ ਮਿਟ ਸਕਦੇ ਆ ਬੰਦੇ ਦੇ? ਹਜ਼ੂਰ ਨੇ ਆਖਿਆ ਹਾਂ ਮਿਟ ਸਕਦੇ ਆ ਕਰੋੜਾਂ ਜਨਮਾਂ ਦੇ ਕਰੋੜਾਂ ਅਪਰਾਧ ਮਿਟ ਸਕਦੇ ਆ ਪਰ ਜੇ ਹਰੀ ਦੀ ਸੇਵਾ ਕੀਤੀ ਜਾਏ। ਪਰਮਾਤਮਾ ਦੀ ਸੇਵਾ ਕਰਨ ਕਰਕੇ ਕਰੋੜਾਂ ਅਪਰਾਧ ਮਿਟਣਗੇ। ਹਰੀ ਦੀ ਸੇਵਾ ਸਾਧ ਸੰਗਤ ਜੀ ਉਹਦੀ ਉਸਤਤ ਕਰਨੀ ਉਹਦੀ ਕੀਰਤੀ ਕਰਨੀ ਉਹਦਾ ਨਾਮ ਜਪਣਾ ਇਹੀ ਪਰਮਾਤਮਾ ਦੀ ਸੇਵਾ। ਕੋਟ ਅਪਰਾਧ ਮਿਟੇ ਹਰ ਸੇਵਾ ਦਰਸ਼ਨ ਦੁੱਖ ਉਤਾਰਿਓ ਮਹਾਰਾਜ ਜੀ ਦੇ ਵਚਨ ਕਹਿੰਦੇ ਨੇ ਕਰੋੜਾਂ ਅਪਰਾਧ ਪਰਮੇਸ਼ਰ ਦੀ ਸੇਵਾ ਕੀਤਿਆਂ ਉਤਰ ਜਾਂਦੇ ਤੇ ਗੁਰੂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਕੋਟ ਅਪਰਾਧ ਮਿਟੇ ਜਨ ਸੇਵਾ ਹਰ ਕੀਰਤਨ ਰਸ ਗਾਈਐ ਇਹ ਵੀ ਮਹਾਰਾਜ ਨੇ ਵਚਨ ਕੀਤੇ। ਕਹਿੰਦੇ ਤੁਸੀਂ ਉਹਦੀ ਸੇਵਾ ਕਰਕੇ ਦੇਖੋ ਕਰੋੜਾਂ ਜਨਮਾਂ ਦੇ ਕਰੋੜਾਂ ਅਪਰਾਧ ਉਹਦੀ ਸੇਵਾ ਕਰਨ ਕਰਕੇ ਮਿਟ ਜਾਣਗੇ ਤੇ ਫਿਰ ਉਹਦੀ ਕੀਰਤਨ ਕੀਰਤੀ ਕਰਨੀ ਹਰ ਕੀਰਤਨ ਰਸ ਗਾਈਐ। ਕਹਿੰਦੇ ਰਸ ਨਾਲ ਉਹਦੀ ਕੀਰਤੀ ਕਰੋ ਤੁਸੀਂ ਤਾਂ ਵੀ ਕਰੋੜਾਂ ਅਪਰਾਧ ਤੁਹਾਡੇ ਉੱਤਰ ਜਾਣਗੇ। ਮੈਂ ਮੂਰਖੀ ਕੀਰਤਕ ਬਾਤ ਹੈ ਕੋਟ ਅਪਰਾਧੀ ਦਰਿਆ ਰੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਸਿਰ ਫਿਰ ਗਰਭਾਸ ਨਾ ਭਰਿਆ ਰੇ। ਮਹਾਰਾਜ ਦੇ ਬਚਨ ਕਹਿੰਦੇ ਮੇਰੀ ਕੀ ਗੱਲ ਹੈ ਮੂਰਖ ਦੇ ਮੇਰੇ ਵਰਗੇ ਕਰੋੜਾਂ ਮੂਰਖ ਕਰੋੜਾਂ ਅਪਰਾਧ ਕਰਨ ਵਾਲੇ ਤੱਕ ਜਿਨ੍ਹਾਂ ਨੇ ਸ਼ਰਧਾ ਨਾਲ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਸਰਵਣ ਕੀਤਾ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਭਾਵਨਾ ਦਾ ਦਰਸ਼ਨ ਕੀਤਿਆਂ ਉਹਨਾਂ ਦਾ ਉਪਦੇਸ਼ ਧਾਰਨ ਕੀਤਾ ਕਹਿੰਦੇ ਕਰੋੜਾਂ ਹੀ ਅਪਰਾਧ ਉੱਤਰ ਜਾਂਦੇ ਹਨ।
ਚਰਨ ਕਮਰ ਜਾ ਕਾ ਮਨ ਰਾਪੈ
ਜਿਨ੍ਹਾਂ ਦਾ ਸਾਧ ਸੰਗਤ ਜੀ ਮਨ ਰਾਪੇ ਦਾ ਥੰਦਾ ਲੰਘਿਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਮਲ ਵਰਗੇ ਚਰਨਾਂ ਵਿੱਚ ਉਹਨਾਂ ਦੇ ਪ੍ਰੇਮ ਦੇ ਰੰਗ ਵਿੱਚ ਜਿਨ੍ਹਾਂ ਗੁਰਮੁਖਾਂ ਦਾ ਮਨ ਲੱਗਿਆ ਗਿਆ ਉਹਨਾਂ ਨੂੰ ਫਿਰ ਕੀ ਪ੍ਰਾਪਤੀ? ਅਗਲੀ ਪੰਥ ਦੀ ਕਿਰਪਾ ਕਰਕੇ ਦੱਸਣਗੇ। ਹਜ਼ੂਰ ਦਾ ਵਚਨ ਹੈ ਗੁਰ ਕੇ ਚਰਨ ਕਮਲ ਮਨ ਧਿਆਏ ਦੁੱਖ ਦਰਦ ਇਸ ਤਨ ਤੇ ਅਜਾਈ। ਮਹਾਰਾਜ ਜੀ ਦੇ ਨਾਮ ਰੂਪੀ ਚਰਨ ਸਾਹਿਬ ਸੰਗਤ ਜੀ ਜਿਨ੍ਹਾਂ ਨੇ ਆਪਣੇ ਹਿਰਦੇ ਚ ਟਿਕਾਏ ਕੁਝ ਚੇਤਾ ਕੀਤਾ ਯਾਦ ਕੀਤੀ ਉਹਨਾਂ ਨੂੰ ਧਿਆਇਆ ਇਸ ਤਨ ਦੇ ਸਾਰੇ ਦੁੱਖ ਦਰਦ ਸਾਧ ਸੰਗਤ ਜੀ ਉਹਨਾਂ ਦੇ ਮੇੜ ਦਿੱਤੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ। ਜਿਵੇਂ ਜਿਹੜਾ ਗੁਰੂ ਹੈ ਸਾਧ ਸੰਗਤ ਜੀ ਅਸਲ ਵਿੱਚ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਐਸਾ ਅਵਤਾਰ ਹੈ ਜਿਹਨਾਂ ਨੂੰ ਆਪਾਂ ਕਹੀਏ ਵੀ ਜਿਹਨਾਂ ਨੇ ਅਵਤਾਰ ਲਿਆ ਤੇ ਫਿਰ ਗਏ ਨਹੀਂ। ਬਾਕੀ ਦੁਨੀਆਂ ਦੇ ਸਭ ਅਵਤਾਰ ਆਏ ਭਲਾ ਕਰਕੇ ਜਿਸ ਕਾਰਜ ਲਈ ਆਏ ਸਨ ਸਾਧ ਸੰਗਤ ਜੀ ਉਹ ਚਲੇ ਗਏ ਸਭ ਸਤਿਕਾਰਯੋਗ ਨੇ। ਪਰ ਗੁਰ ਅਵਤਾਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਸਾਂ ਸਰੂਪਾਂ ਚ ਵਿਚਰੇ ਤੇ ਸਾਧ ਸੰਗਤ ਜੀ ਗਏ ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਇੱਥੇ ਹੀ ਨੇ। ਜਿਹੜੀ ਕਿਰਪਾ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀ ਸਾਧ ਸੰਗਤ ਜੀ ਉੱਥੋਂ ਅੱਜ ਵੀ ਉਸੇ ਤਰ੍ਹਾਂ ਹੀ ਹੋ ਰਹੀ ਕਿਉਂਕਿ ਉੱਥੇ ਸ਼ਬਦ ਦਾ ਪ੍ਰਕਾਸ਼ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੈ। ਜੇ ਅੱਠਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਛੱਡੀ ਤੋਂ ਅਰਥ ਕਰਵਾਏ ਗੀਤਾ ਦੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਤੇ ਇਹਦਾ ਅਰਥ ਇਹ ਨਹੀਂ ਕਿ ਜਿੰਨੀ ਦੇਰ ਅੱਠਵੇਂ ਪਾਤਸ਼ਾਹ ਜੀ ਉੱਥੇ ਰਹੇ ਉਨੀ ਦੇਰ ਹੀ ਉਹ ਕਿਰਪਾ ਵਰਤੀ ਨਹੀਂ। ਉੱਥੇ ਵੀ ਆਦਿ ਗੁਰੂ ਅੱਜ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਸੋਹਣਾ ਸਥਾਨ ਬਣਿਆ ਸਰੋਵਰ ਬਣਿਆ ਤੇ ਅੱਜ ਵੀ ਸਾਧ ਸੰਗਤ ਜੀ ਵਿਵੇਕ ਬੋਧ ਦੀ ਦਾਤ ਉੱਥੋਂ ਮਿਲਦੀ ਹੈ। ਕਿਉਂਕਿ ਧਰ ਪਾਤਸ਼ਾਹ ਜੀ ਦੇ ਬਚਨ ਸਦਾ ਦੀ ਸਫਲੇ ਸਾਧ ਸੰਗਤ ਜੀ ਸੁਣਿਆ ਗੁੰਗ ਜੋ ਯਾਸ ਰਸਨਾ ਪਾਵਈ ਸੁਣਿਆ ਮੂੜ ਚਿੱਤ ਲਾਏ ਚਤਰਤਾ ਆਵਈ। ਉਸ ਦਿਨ ਜੇ ਸਾਧ ਸੰਗਤ ਜੀ ਗੁੰਗੇ ਨੂੰ ਉੱਥੋਂ ਰਸਨਾ ਮਿਲੀ ਜੇ ਗਿਆਨ ਦੀ ਦਾਤ ਮਿਲੀ ਅੱਠਵੇਂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਅੱਜ ਵੀ ਅੱਠਵੇਂ ਪਾਤਸ਼ਾਹ ਜੀ ਦੀ ਕਿਰਪਾ ਉੱਥੇ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਵਰਤਦੀ ਹੈ ਕਿਉਂਕਿ ਅੱਠਵੇਂ ਪਾਤਸ਼ਾਹ ਜੇ ਅਵਤਾਰ ਲਿਆ ਗਏ ਕਿਤੇ ਨਹੀਂ ਸਿਰਫ ਸਰੀਰ ਹੀ ਸਾਧ ਸੰਗਤ ਜੀ ਕਿਉਂਕਿ ਸਰੀਰ ਤਾਂ ਕਦੀ ਕਿਸੇ ਦਾ ਰਿਹਾ ਹੀ ਨਹੀਂ ਇਹ ਨਹੀਂ ਹੋਇਆ ਅਕਾਲ ਪੁਰਖ ਵਾਹਿਗੁਰੂ ਦਾ ਸਰੀਰ ਕਰਕੇ ਸਾਧ ਸੰਗਤ ਜੀ ਕੋਈ ਸੰਸਾਰ ਤੇ ਨਹੀਂ ਰਿਹਾ, ਪਰ ਸ਼ਬਦ ਨੂੰ ਭੋਗ ਕੇ ਦਸੇ ਪਾਤਸ਼ਾਹ ਸਾਧ ਸੰਗਤ ਜੀ ਇੱਥੇ ਹੀ ਨੇ, ਫਿਰ ਨਹੀਂ ਗਏ। ਸਭ ਅਵਤਾਰ ਆਏ, ਕਿਸੇ ਕਾਰਜ ਨਿਮਿਤ ਆਏ, ਕਾਰਜ ਕਰਕੇ ਚਲੇ ਗਏ, ਕਿਉਂਕਿ ਕਿਸੇ ਦਾ ਵੀ ਸਾਧ ਸੰਗਤ ਜੀ ਸ੍ਰੀ ਮੁਖ ਵਾਕ ਆਪਣੇ ਕੋਲ ਨਹੀਂ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਸੇ ਸਰੂਪ ਸਾਧ ਸੰਗਤ ਜੀ ਉਹਨਾਂ ਦੀ ਸ੍ਰੀ ਮੁਖ ਵਾਕ ਬਾਣੀ ਆਪਣੇ ਕੋਲ ਹੈ, ਜਿਹੜੀ ਉਹਨਾਂ ਦੇ ਮੁੱਖ ਤੋਂ ਆਚਾਰੀ ਤੇ ਮੌਕੇ ਤੇ ਲਿਖੀ ਗਈ, ਇਸ ਬਾਣੀ ਨੂੰ ਨਮਸਕਾਰ ਕੀਤੀ ਤੇ ਇਸੇ ਬਾਣੀ ਨੂੰ ਆਪਣਾ ਰੂਪ ਆਖਿਆ, ਇਸੇ ਬਾਣੀ ਨੂੰ ਆਪਣੀ ਥਾਂ ਤੇ ਸਥਾਪਨ ਕੀਤਾ। ਇਸ ਕਰਕੇ ਗੁਰੂ ਸਾਹਿਬ ਦੀ ਸਾਧ ਸੰਗਤ ਜੀ ਕਿਤੇ ਵੀ ਨਹੀਂ ਗਏ। ਗੁਰੂ ਦੀ ਕਿਰਪਾ ਅੱਜ ਵੀ ਉਸੇ ਤਰ੍ਹਾਂ ਹੀ ਵਰਤਦੀ ਹੈ, ਜਿਨ੍ਹਾਂ ਨੇ ਉਸ ਪੂਰਨ ਗੁਰੂ ਦੇ ਸਾਧ ਸੰਗਤ ਜੀ ਨਾਮ ਰੂਪੇ ਚਰਨਾਂ ਨੂੰ ਆਪਣੇ ਹਿਰਦੇ ਚ ਟਿਕਾਇਆ। ਗੁਰ ਕੇ ਚਰਨ ਕਮਲ ਮਨ ਧਿਆਏ, ਦੁੱਖ ਦਰਦ ਇਸ ਤਨ ਤੇ ਜਾਏ। ਮਹਾਰਾਜ ਦਾ ਵਚਨ ਕਹਿੰਦੇ ਨੇ ਦੁੱਖ ਦਰਦ ਉਸੇ ਤਰ੍ਹਾਂ ਅੱਜ ਵੀ ਕੱਟੇ ਜਾਂਦੇ ਆ ਜਿਵੇਂ ਮਹਾਰਾਜ ਨੇ ਆਪ ਕਿਰਪਾ ਕਰਕੇ ਕੱਟੇ ਸਨ। ਪਰ ਉਹਨਾਂ ਦੇ ਜਿਨ੍ਹਾਂ ਦੇ ਮਨ ਚ ਯਕੀਨ ਹੈ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਚ ਥਾਂ ਦਿੱਤੀ ਹੈ ਜੀ।
ਸੋਗ ਅਗਨ ਤਿਸ ਜਨ ਨਾ ਵਿਆਪੈ,
ਸੋਗ ਦੀ ਅਗਨੀ ਸਾਧ ਸੰਗਤ ਜੀ ਉਹਨਾਂ ਦੇ ਨੇੜੇ ਨਹੀਂ ਆਉਂਦੀ ਜਿਨ੍ਹਾਂ ਨੇ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੇਮ ਕੀਤਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸੋਗ ਦੀ ਅਗਨੀ ਜਿਹੜੀ ਸਾਧ ਸੰਗਤ ਜੀ, ਦੁੱਖ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਫਿਰ ਉਸਦੇ ਨੇੜੇ ਨਾ ਆਵੇਗੀ, ਕਦੀ ਨਾ ਉਸਨੂੰ ਵਿਆਪੇਗੀ ਜਿਹੜਾ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ ਕਰਨ ਵਾਲਾ ਹੈ, ਕੋਈ ਗੁਰੂ ਦਾ ਸਿੱਖ।
ਸਾਗਰ ਤਰਿਆ ਸਾਧੂ ਸੰਗੇ,
ਮਹਾਰਾਜ ਸੰਸਾਰ ਸਮੁੰਦਰ ਤੋਂ ਤਰਨ ਦਾ ਕਿਹੜਾ ਰਸਤਾ ਕੋਈ ਵਿਧੇ? ਹਜ਼ੂਰ ਨੇ ਆਖਿਆ ਸਾਧੂਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਕਰ, ਜੇ ਸੰਸਾਰ ਸਮੁੰਦਰ ਤੋਂ ਤਾਰ ਦੇਵੇਗੀ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨਾਂ ਤਰਿਓ ਨਾ ਕੋਲੇ। ਮਹਾਰਾਜ ਨੇ ਆਖਿਆ ਨਹੀਂ ਕੋਈ ਤਰਿਆ ਬਿਨਾਂ ਸਾਧ ਸੰਗਤ ਕੀਤੇ ਤੋਂ। ਹਾਂ, ਸਾਧ ਸੰਗਤ ਜਿਨ੍ਹਾਂ ਨੇ ਕੀਤੀ ਉਹ ਸਾਗਰ ਤੋਂ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਹਨ।
ਨਿਰਭਉ ਨਾਮ ਜਪੋ ਹਰ ਰੰਗੇ,
ਨਿਰਭਉ ਨਾਮ, ਨਿਰਭਉ ਕੌਣ ਹੈ? ਸਾਧ ਸੰਗਤ ਜੀ ਨਿਰਭਉ ਹੈ, ਸਿਰਫ ਅਕਾਲ ਪੁਰਖ ਵਾਹਿਗੁਰੂ। ਬਾਕੀ ਦੁਨੀਆਂ ਦੇ ਲੋਕਾਂ ਨੂੰ ਕੋਈ ਨਾ ਕੋਈ ਭੈ ਸਾਧ ਸੰਗਤ ਜੀ ਜ਼ਰੂਰ ਹੁੰਦਾ। ਸੱਤ ਤਰ੍ਹਾਂ ਦੇ ਭੈ ਦਾ ਜ਼ਿਕਰ ਉਦਵਾਰਾਂ ਨੇ ਕੀਤਾ, ਇਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅੰਗ ਰੱਖਿਆ ਲੋਕ ਭੈ, ਅਕਸਮਾਤਰ ਭੈ ਸਾਧ। ਕਹਿੰਦੇ ਨੇ ਭੈ ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਨੂੰ ਵਿਆਪੇ ਚੰਬੜੇ ਹੈ। ਅਕਾਲ ਪੁਰਖ ਵਾਹਿਗੁਰੂ ਨਿਰਭਉ ਸਰੂਪ ਹੈ, ਤੇ ਫਿਰ ਉਹਦਾ ਨਾਮ ਜਪਣਾ ਕਿਵੇਂ? ਨਿਰਭਉ ਨਾਮ ਜਪੋ ਹਰ ਰੰਗੇ, ਰੰਗ ਹੁੰਦਾ ਸਾਧ ਸੰਗਤ ਜੀ, ਰੰਗ ਦਾ ਅਰਥ ਹੈ ਪ੍ਰੇਮ। ਕਹਿੰਦੇ ਉਸ ਨਿਰਭਉ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰੇਮ ਨਾਲ ਜਪਣਾ, ਮਨ ਚ ਪ੍ਰੇਮ ਹੋਵੇ ਵੀ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਫਲ ਮਿਲੇਗਾ, ਗੁਰੂ ਦੀ ਕਿਰਪਾ ਮਿਲੇਗੀ, ਪ੍ਰਮਾਤਮਾ ਦੀ ਰਹਿਮਤ ਵਰਤੇਗੀ। ਇਸ ਪ੍ਰੇਮ ਨਾਲ ਕਹਿੰਦੇ ਨੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ, ਉਸ ਦਾ ਨਾਮ ਜਪੋ ਜੀ।
ਪਰ ਧਨ ਦੁੱਖ ਕਿਸ ਪਾਪ ਨਾ ਫੇੜੇ,
ਜਿਨ੍ਹਾਂ ਨੇ ਸਾਧ ਸੰਗਤ ਜੀ ਕੁਝ ਏਦਾਂ ਦੇ ਪਾਪ ਨਹੀਂ ਕੀਤੇ ਵੀ ਪਰਾਇਆ ਧਨ ਚਰਾਇਆ ਹੋਵੇ। ਪਰ ਧਨ ਦੁੱਖ ਇਹ ਬਹੁਤ ਵੱਡਾ ਦੋਸ਼ ਹੈ ਸਾਧ ਸੰਗਤ ਜੀ, ਪਰਾਇਆ ਧਨ ਜਿਹੜਾ ਲੈ ਆਉਣਾ ਕਿਸੇ ਦਾ, ਚੋਰੀ ਕਰ ਲੈਣੀ, ਪਰਾਏ ਧਨ ਦੇ ਉੱਤੇ ਆਪਣਾ ਹੱਕ ਬਦੋਬਦੀ ਜਿਤਾਉਣਾ, ਜਿਨ੍ਹਾਂ ਨੇ ਪਾਪ ਨਹੀਂ ਕੀਤੇ, ਜਿਨ੍ਹਾਂ ਵਿੱਚ ਸਾਧ ਸੰਗਤ ਜੀ ਉਹ ਲੋਕਾਂ ਦੀ ਮਾਇਆ ਚਰਾਉਣ ਰੂਪ ਦੋਸ਼ ਨਹੀਂ ਹਨ।
ਜਮ ਜੰਦਾਰ ਆਵੈ ਨੇੜੇ,
ਸੁਜਿੰਦ ਦਾ ਵੈਰੀ ਸਾਧ ਸੰਗਤ ਜੀ ਜਾਮ ਉਹਦੇ ਨੇੜੇ ਨਹੀਂ ਆਉਂਦਾ। ਮਹਾਰਾਜ ਨੇ ਇਸ ਗਰੰਟੀ ਦੇ ਦਿੱਤੀ ਹੈ, ਪਰ ਧਨ ਦੋਖ ਕਿਸ ਪਾਪ ਨਾ ਫੇੜੇ, ਜਿਨ੍ਹਾਂ ਨੇ ਪਰਾਏ ਧਨ ਉੱਤੇ ਕਦੇ ਅੱਖ ਨਹੀਂ ਰੱਖੀ, ਜਿਨ੍ਹਾਂ ਵਿੱਚ ਦੋਸ਼ ਨਹੀਂ, ਜਿਨ੍ਹਾਂ ਨੇ ਸਾਧ ਸੰਗਤ ਜੀ ਇਹ ਪਾਪ ਨਹੀਂ ਕੀਤਾ, ਜਮ ਜੰਦਾਰ ਨਾ ਆਵੈ ਨੇੜੇ, ਕਿਤੇ ਜਮ ਉਹਨਾਂ ਦੇ ਨੇੜੇ ਨਹੀਂ ਆ ਸਕੇਗਾ। ਜੰਦਾਰ ਦੇ ਅਰਥ ਨੇ ਜਿੰਦ ਦਾ ਆਰ ਵੈਰੀ, ਸਾਡੀ ਜਿੰਦ ਦਾ ਵੈਰੀ ਜਿਹੜਾ ਜਮ ਹੈ ਉਹ ਕਦੀ ਵੀ ਨੇੜੇ ਨਾ ਮਹਾਰਾਜ ਸਾਡੇ ਆਉਣ ਦੇਣਗੇ। ਪਰ ਉਹਨਾਂ ਦੇ ਸਾਧ ਸੰਗਤ ਜੀ ਜਿਨ੍ਹਾਂ ਦੇ ਮਹਾਰਾਜ ਪ੍ਰਸੰਨ ਹੈ ਤੇ ਮਹਾਰਾਜ ਉਹਨਾਂ ਤੇ ਪ੍ਰਸੰਨ ਨੇ ਜਿਨ੍ਹਾਂ ਨੇ ਸਾਧ ਸੰਗਤ ਦੇ ਪਾਪ ਨਹੀਂ ਕਦੇ ਕੀਤਾ, ਜਿਹੜਾ ਪਿੱਛੇ ਮਹਾਰਾਜ ਨੇ ਦੱਸਿਆ ਹੈ।
ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ,
ਮਹਾਰਾਜ ਸੱਚੇ ਪਾਤਸ਼ਾਹ ਇਸ ਅੰਦਰੋਂ ਕ੍ਰਿਸ਼ਨਾ ਮਿਟਦੀ ਨਹੀਂ, ਕੋਈ ਐਸੀ ਵਿਧੀ ਕੋਈ ਤਰੀਕਾ ਦੱਸੋ ਜਿਸ ਕਰਕੇ ਤ੍ਰਿਸ਼ਨਾ ਬੁੱਝ ਜਾਵੇ। ਹਜ਼ੂਰ ਕਹਿੰਦੇ ਨੇ ਪ੍ਰਭੂ ਦੇ ਲੜ ਲੱਗਿਆ ਭਾਈ ਇਹ ਤ੍ਰਿਸ਼ਨਾ ਮਿਟ ਜਾਂਦੀ ਹੈ, ਪੂਰਾ ਗੁਰੂ ਤ੍ਰਿਸ਼ਨਾ ਮਿਟ ਸਕਦਾ ਜਾਂ ਫਿਰ ਪ੍ਰਮਾਤਮਾ ਤ੍ਰਿਸ਼ਨਾ ਮਿਟਦਾ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਉਹ ਆਪ ਕਿਰਪਾ ਕਰੇ ਤੇ ਤ੍ਰਿਸ਼ਨਾ ਦੀ ਅੱਗ ਸਾਧ ਸੰਗਤ ਜੀ ਬੁਝੇਗੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦੇ ਕਰਦੇ ਸਾਧ ਸੰਗਤ ਜੀ ਅਬਦੁਲ ਹਮੀਦ ਕਾਰੂ ਦੇ ਦੇਸ਼ ਵਿੱਚ ਪਹੁੰਚੇ, ਉਹਦਾ ਨਾਂ ਸੀ ਅਬਦੁਲ ਹਮੀਦ। ਜਦੋਂ ਉਹ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੀ ਰਾਜਧਾਨੀ ਚ ਇੱਕ ਪੀਰ ਮਿਲਿਆ ਮਹਾਰਾਜ ਜੀ ਨੂੰ, ਪੀਰ ਜਲਾਲਦੀਨ। ਉਹਨੇ ਮਹਾਰਾਜ ਦਾ ਸਾਧ ਸੰਗਤ ਜੀ ਦਰਸ਼ਨ ਕੀਤਾ, ਨਿਹਾਲ ਹੋਇਆ ਤੇ ਬੜਾ ਅਦਬ ਕੀਤਾ, ਆਖਿਆ ਕਦਮ ਦਰਵੇਸਾਂ ਦੂਰ ਬੁਲਾਈ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਨਾਲ ਇਹ ਬਚਨ ਆਖਿਆ ਕਦਮ ਦਰਵੇਸਾਂ ਦੂਰ ਬੁਲਾਏ, ਦਰਵੇਸ਼ਾਂ ਦੇ ਕਦਮ ਜਿੱਥੇ ਪੈ ਜਾਣ ਉੱਥੋਂ ਬੁਲਾਵਾਂ ਦੂਰ ਹੋ ਜਾਂਦੀਆਂ, ਉੱਥੋਂ ਦੁੱਖ ਕੱਟੇ ਜਾਂਦੇ, ਵਿਘਨਾਂ ਦਾ ਨਾਸ ਹੁੰਦਾ। ਮਹਾਰਾਜ ਧੰਨ ਭਾਗ ਤੁਸੀਂ ਸਾਡੇ ਸ਼ਹਿਰ ਵਿੱਚ ਆਏ ਜੇ। ਸਤਿਗੁਰੂ ਜੀ ਦਾ ਆਦਮ ਸਤਿਕਾਰ ਕੀਤਾ ਤੇ ਨਾਲ ਇੱਕ ਗੱਲ ਦੱਸੀ, ਆਖਿਆ ਇੱਥੇ ਅਬਦੁਲ ਹਮੀਦ ਦਾ ਰਾਜ ਹੈ, ਕਾਰੂ ਨੂੰ ਕਹਿੰਦੇ ਆ ਤੇ 42 ਗੰਜ ਉਹਨੇ ਧਨ ਇਕੱਠਾ ਕੀਤਾ। ਇੱਥੋਂ ਤੱਕ ਉਹਦੀ ਤ੍ਰਿਸ਼ਨਾ ਵੱਧ ਗਈ ਹੈ ਕਿ ਬਦਾਮਾਂ ਦਾ ਤੇ ਕੌਡੀਆਂ ਦਾ ਚਲਣ ਕਰ ਦਿੱਤਾ, ਪੈਸੇ ਸਾਰੇ ਇਕੱਠੇ ਕਰਕੇ ਆਪਣੇ ਕੋਲ ਰੱਖ ਲਏ। ਇੱਕ ਵਾਰ ਇੱਕ ਕਨੀਜ ਨੂੰ ਖੜੀ ਕਰਕੇ ਚੌਂਕ ਵਿੱਚ ਆਖਿਆ ਸੀ ਵੀ ਇਧਰ ਰੁਪਈਏ ਬਦਲੇ ਮੈਂ ਵੇਚ ਦੇਵਾਂਗਾ, ਤੇ ਕਹਿੰਦੇ ਕਿਸੇ ਵਪਾਰੀ ਦਾ ਪੁੱਤਰ ਜਿਹੜਾ ਵਪਾਰੀ ਮਰ ਚੁੱਕਾ ਸੀ ਆਪਣੀ ਮਾਂ ਨੂੰ ਵਿਧਵਾ ਨੂੰ ਜਾ ਕੇ ਕਹਿਣ ਲੱਗਾ ਵੀ ਮੈਨੂੰ ਰੁਪਈਆ ਇੱਕ ਚਾਹੀਦਾ ਜਿਵੇਂ ਮਰਜ਼ੀ ਦੇ। ਉਹਨੇ ਆਖਿਆ ਰੁਪਈਆ ਤਾਂ ਕਿਸੇ ਦੇ ਕੋਲ ਛੱਡਿਆ ਹੀ ਨਹੀਂ ਇਹਨੇ ਬਾਦਸ਼ਾਹ ਨੇ, ਰੁਪਈਆ ਕਿੱਥੋਂ ਆਵੇਗਾ। ਜਦੋਂ ਨਾ ਕਰ ਦਿੱਤੀ ਕਹਿੰਦੇ ਸਾਧ ਸੰਗਤ ਜੀ ਉਹ ਬੜਾ ਦੁਖੀ ਹੋਇਆ। ਅਖੀਰ ਉਹਦੀ ਮਾਂ ਨੇ ਆਖਿਆ ਵੀ ਜੇ ਤੂੰ ਬਿਲਕੁਲ ਤੈਨੂੰ ਜ਼ਰੂਰੀ ਚਾਹੀਦਾ ਨਹੀਂ ਟਲਦਾ, ਤੇ ਜਦੋਂ ਤੇਰੇ ਪਿਤਾ ਨੇ ਚੜ੍ਹਾਈ ਕੀਤੀ ਸੀ ਉਹਨੂੰ ਕਬਰ ਵਿੱਚ ਦੱਬਿਆ, ਉਹਦੇ ਮੂੰਹ ਵਿੱਚ ਰੁਪਈਆ ਦਿੱਤਾ ਸੀ ਰੀਤੀ ਅਨੁਸਾਰ। ਜੇ ਬਿਲਕੁਲ ਤੂੰ ਨਹੀਂ ਰਹਿੰਦਾ ਤੇ ਆਪਣੇ ਪਿਤਾ ਦੀ ਕਬਰ ਪੁੱਟ ਕੇ ਉਹਦੇ ਮੂੰਹ ਚੋਂ ਰੁਪਈਆ ਕੱਢ ਕੇ ਲਾਇਆ, ਹੋਰ ਰੁਪਈਆ ਕਿਤੇ ਨਹੀਂ ਹੈ। ਸਾਧ ਸੰਗਤ ਜੀ ਉਹ ਗਿਆ, ਉਹਨੇ ਕਬਰ ਪੁੱਟੀ, ਰੁਪਈਆ ਪੁੱਟ ਕੇ ਲਿਆਂਦਾ ਤੇ ਉਸ ਰੁਪਈਏ ਦੀ ਕਨੀਜ ਖਰੀਦੀ ਤੇ ਕਾਰੂ ਨੂੰ ਲੱਗਾ ਪਤਾ ਰੁਪਈਆ ਕਿੱਥੋਂ ਲਿਆਂਦਾ। ਇਹ ਕਹਿੰਦਾ ਮੇਰੇ ਪਿਤਾ ਦੀ ਕਬਰ ਵਿੱਚ ਸੀ, ਉਹਦੇ ਮੂੰਹ ਚ ਦੇ ਕੇ ਦਫਨਾਇਆ ਸੀ, ਸਾਰੀਆਂ ਕਬਰਾਂ ਸਾਧ ਸੰਗਤ ਜੀ ਉਹਨੇ ਪਟਵਾ ਦਿੱਤੀਆਂ, ਸਭ ਮੁਰਦਿਆਂ ਦੇ ਮੂੰਹ ਚ ਰੁਪਈਏ ਕੱਢ ਲਏ। ਆਖਿਆ ਵੀ ਸਾਡੇ ਉਪਦੇਸ਼ ਦਾ, ਜਲਾਲਉਦੀਨ ਨੇ ਆਖਿਆ ਮਹਾਰਾਜ ਗੁਰੂ ਨਾਨਕ ਦੇਵ ਜੀ ਸਾਡੇ ਉਪਦੇਸ਼ ਦਾ ਇਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਬਹੁਤਾ ਜ਼ਾਲਮ ਹੈ, ਬਹੁਤਾ ਜ਼ਿਆਦਾ ਤਸ਼ਨਾਲੂ, ਦੁਖੀ ਬਹੁਤ ਕੀਤਾ ਇਹਨੇ ਪਰਜਾ ਨੂੰ, ਤੁਸੀਂ ਕਿਰਪਾ ਕਰੋ, ਤੁਹਾਡੀ ਜਿਹੜੀ ਕਲਾਮ ਹੈ ਇਹਦੇ ਵਿੱਚ ਬਹੁਤ ਅਸਰ ਹੈ, ਤੁਹਾਡੀ ਬੰਦਗੀ ਉਸੇ ਵੇਲੇ ਮਨਾਂ ਨੂੰ ਮੋੜ ਦਿੰਦੀ, ਤੁਸੀਂ ਕਿਰਪਾ ਕਰੋ। ਮਹਾਰਾਜ ਨੇ ਆਖਿਆ ਅਸੀਂ ਭਲਾਈ ਕਰਨ ਵਾਸਤੇ ਆਏ ਸ੍ਰਿਸ਼ਟੀ ਦਾ, ਕੋਈ ਨਾ ਦੇਖੋ ਕਰਤਾਰ ਕੀ ਕਰਦਾ। ਮਹਾਰਾਜ ਨੇ ਸਾਧ ਸੰਗਤ ਜੀ ਉਹਦੇ ਪਰ ਸ਼ਬਦ ਗਾਇਆ ਤੇ ਸ਼ਬਦ ਦੇ ਵਿੱਚ ਐਸਾ ਅਸਰ ਸੀ, ਸ਼ਬਦ ਨੂੰ ਸੁਣਨ ਵਾਸਤੇ ਸਾਰਾ ਸ਼ਹਿਰ ਹੀ ਇਕੱਠਾ ਹੋਇਆ, ਬੜੇ ਆਨੰਦ ਨਾਲ ਸਾਰਿਆਂ ਨੇ ਸੁਣਿਆ। ਉਸ ਵੇਲੇ ਦਾ ਸਾਧ ਸੰਗਤ ਸਤਿਕਾਰ ਯੋਗ ਪੀਰ ਸੀ ਅਬਦੁਲ ਕਾਦਰੀ, ਉਹ ਵੀ ਆਇਆ, ਪੀਰ ਬਹਾਦਰ ਵੀ ਆਇਆ। ਜਦੋਂ ਵੱਡੇ ਵੱਡੇ ਪੀਰ ਮਹਾਰਾਜ ਜੀ ਦੇ ਕੋਲ ਆਣ ਕੇ ਬੈਠੇ, ਸਤਿਗੁਰਾਂ ਦੇ ਦਰਸ਼ਨ ਕੀਤੇ, ਮਹਾਰਾਜ ਦਾ ਸਾਧ ਸੰਗਤ ਜੀ ਸ਼ਬਦ ਸੁਣਿਆ, ਸਭ ਦੇ ਮਨ ਨੂੰ ਠੰਡ ਪਈ ਤੇ ਚਰਚਾ ਚੱਲਦੀ ਚੱਲਦੀ ਫਿਰ ਅਬਦੁਲ ਹਮੀਦ ਤੱਕ ਵੀ ਪਹੁੰਚੀ। ਉਹਨੂੰ ਕਿਸੇ ਨੇ ਆਖਿਆ ਵੀ ਬੜੇ ਕਮਾਲ ਦੇ ਪੀਰ ਸ਼ਹਿਰ ਚ ਆਏ ਆ, ਜਦੋਂ ਉਹ ਗਾਉਂਦੇ ਆ ਤੇ ਜੜ ਚੇਤਨ ਤੇ ਚੇਤਨ ਜੜ ਹੋ ਜਾਂਦੇ ਆ, ਦੇਖਣ ਵਾਸਤੇ ਆਇਆ। ਫਿਰ ਜਦੋਂ ਆਇਆ ਚੱਲ ਕੇ ਸਾਧ ਸੰਗਤ ਜੀ ਮਹਾਰਾਜ ਦੀ ਹਜ਼ੂਰੀ ਚ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰੋਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ, ਠੀਕ ਕਰੀਆਂ। ਉਹਨੇ ਸਲਾਮ ਆਣ ਕੇ ਕੀਤੀ ਤੇ ਹੱਸ ਪਿਆ, ਕਹਿਣ ਲੱਗਾ ਵੀ ਪੀਰ ਜੀ ਇਹ ਕੀ ਕਰਦੇ ਜੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਵੀ ਅਸਲ ਵਿੱਚ ਸਾਨੂੰ ਰੋਡਾਂ ਤੇ ਸੌਣ ਦੀ ਆਦਤ ਹੈ, ਠੀਕਰੀਆਂ ਦਾ ਬਿਸਤਰਾ ਅਸੀਂ ਕਰਨਾ, ਇੱਥੇ ਕਿਹੜਾ ਕਿਸੇ ਨੇ ਸਦਾ ਬੈਠੇ ਰਹਿਣਾ, ਇੱਥੇ ਤੇ ਅਸੀਂ ਠੀਕਰੀਆਂ ਤੇ ਸੌਂਦੇ ਹਾਂ। ਅਸੀਂ ਪ੍ਰਬੰਧ ਕੀਤਾ ਵੀ ਪ੍ਰਲੋਕ ਵਿੱਚ ਵੀ ਕੁਝ ਰੋਡ ਤੇ ਠੀਕਰਾਂ ਇਕੱਠੀਆਂ ਕਰਕੇ ਭੇਜ ਦੇਈਏ, ਉਹ ਜਦੋਂ ਉੱਥੇ ਜਾਵਾਂਗੇ ਉੱਥੇ ਵੀ ਸਾਨੂੰ ਰੋਡਾਂ ਦਾ ਬਿਸਤਰਾ ਮਿਲ ਜੇ। ਤੇ ਹੱਸ ਪਿਆ, ਕਹਿਣ ਲੱਗਾ ਜੀ ਭੇਜੋਗੇ ਕਿਵੇਂ, ਇਹ ਪ੍ਰਲੋਕ ਵਿੱਚ ਜਾਣੀਆਂ ਕਿਵੇਂ ਆ। ਮਾਰ ਨੇ ਆਖਿਆ ਜਿਵੇਂ 43 ਗੰਜ ਜਾਵੇਗਾ, ਜਿਹੜੇ ਤੂੰ ਗੱਡੇ ਲੱਦ ਕੇ ਰੱਖੇ ਨਾ ਇੰਨੀ ਮਾਇਆ ਦੇ, ਜਿਵੇਂ ਉਹ ਪਹੁੰਚ ਜਾਣੇ ਉੱਥੇ ਚਾਰ ਰੋਡ ਸਾਡੇ ਵੀ ਪਹੁੰਚ ਜਾਣਗੇ। ਇੱਕਦਮ ਸਾਧ ਸੰਗਤ ਜੀ ਉਹਦੀਆਂ ਅੱਖਾਂ ਖੁੱਲੀਆਂ, ਮਹਾਰਾਜ ਦੇ ਚਰਨੀ ਪੈ ਗਿਆ, ਸਮਝਣੇ ਕੰਮ ਦਿੱਤਾ ਭਈ ਇੰਨਾ ਕੁਝ ਮੈਂ ਇਕੱਠਾ ਕਰਕੇ ਰੱਖਿਆ ਨਾਲ ਤਾਂ ਜਾਵੇਗਾ ਨੀ। ਫਿਰ ਆਖਿਆ ਮਹਾਰਾਜ ਮੇਰਾ ਭਲਾ ਕਰੋ। ਹਜ਼ੂਰ ਨੇ ਆਖਿਆ ਜਿਹਨਾਂ ਲੋਕਾਂ ਦੀ ਖੂਹ ਬਹੁ ਕੇ ਮਾਇਆ ਰੱਖੀ ਉਹਨਾਂ ਲੋਕਾਂ ਚ ਹੀ ਵੰਡ ਦੇ, ਭਲੇ ਵਾਸਤੇ ਲੰਗਰ ਲਾ, ਧਰਮਸਲਾਵਾਂ ਬਣਾ, ਪੱਕੇ ਰਸਤੇ ਕਰਵਾ, ਪਾਣੀ ਪੀਣ ਦਾ ਪ੍ਰਬੰਧ ਕਰ, ਮੇਰਾ ਵੀ ਭਲਾ ਹੋ ਜਾਏਗਾ। ਤੇ ਏਦਾਂ ਹੀ ਕੀਤਾ, ਮਹਾਰਾਜ ਦੇ ਬਚਨ ਨੇ ਐਸਾ ਸਾਧ ਸੰਗਤ ਜੀ ਕਮਾਲ ਕੀਤਾ, ਉਹਦੇ ਉੱਤੇ ਉਹਨੇ ਰਾਜ ਭਾਗ ਆਪਣੇ ਪੁੱਤਰ ਨੂੰ ਦੇ ਦਿੱਤਾ, ਆਪ ਨਾਮ ਜਪਣ ਲੱਗ ਪਿਆ। ਮਨ ਵਿੱਚ ਉਹ ਤ੍ਰਿਸ਼ਨਾ ਉਹ ਸਵਾਲ ਉਹਨੇ ਕੀਤਾ ਸੀ, ਆਖਿਆ ਮਹਾਰਾਜ ਠੀਕ ਹੈ ਮੈਨੂੰ ਪਤਾ ਮੈਂ ਲੋਕਾਂ ਨੂੰ ਦੁੱਖ ਦੇ ਕੇ ਸਾਰਾ ਪੈਸਾ ਇਕੱਠਾ ਕੀਤਾ, ਪਰ ਕਰਾਂ ਕਿ ਮਨ ਦੀ ਤ੍ਰਿਸ਼ਨਾ ਨਹੀਂ ਮਿਟਦੀ, ਅੰਦਰੋਂ ਤ੍ਰਿਸ਼ਨਾ ਜਾਂਦੀ ਨੀ। ਮਹਾਰਾਜ ਤਾਂ ਤੁਸੀਂ ਕਿਰਪਾ ਕਰੋ। ਹਜ਼ੂਰ ਨੇ ਆਖਿਆ ਇੱਕਦਮ ਮਿਟ ਜਾਵੇਗੀ, ਇਹ ਜਿਹੜਾ ਇਕੱਠਾ ਕੀਤਾ ਜਿਵੇਂ ਇਕੱਠਾ ਕੀਤਾ ਉਸੇ ਤਰ੍ਹਾਂ ਖਿਲਾਰ ਦੇ। ਇਹ ਭਲੇ ਹੱਥ ਧਰਮ ਅਰਥ ਖਰਚ ਦੇ, ਰਸਤੇ ਪੱਕੇ ਕਰਵਾ, ਖੂਲਵਾ, ਧਰਮਸ਼ਾਲਾ ਬਣ ਗਈਆਂ, ਲੋਕ ਦੋਵੇਂ ਵੇਲੇ ਕਰਤਾਰ ਨੂੰ ਚੇਤੇ ਕਰਨਗੇ ਤਾਂ ਫਲ ਤੈਨੂੰ ਮਿਲੇਗਾ। ਇਸੇ ਤਰ੍ਹਾਂ ਕੀਤਾ ਤੇ ਸਾਧ ਸੰਗਤ ਦੀ ਤ੍ਰਿਸ਼ਨਾ ਮਿਟ ਗਈ, ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਲੱਗ ਗਿਆ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਕਹਿੰਦੇ ਤ੍ਰਿਸ਼ਨਾ ਦੀ ਅੱਗ ਸਾਧ ਸੰਗਤ ਜੀ ਉਵੇਂ ਬੁਝਦੀ ਨਹੀਂ। ਇਸ ਤ੍ਰਿਸ਼ਨਾ ਤੋਂ ਕੋਈ ਆਪਣੀ ਸਿਆਣਪ ਨਾਲ ਬਚਣਾ ਚਾਹੇ ਕਦੀ ਨੀ ਬਚ ਸਕੇਗਾ, ਬਲਕਿ ਇੱਥੋਂ ਤੱਕ ਮਹਾਰਾਜ ਨੇ ਬਚਨ ਕੀਤੇ, ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਨਾ ਆਪਾਂ ਉਮਰ ਦੇ ਵਧਣ ਨਾਲ ਕਹਿੰਦੇ ਸਿਆਣਪ ਆਉਂਦੀ ਹੈ। ਪਹਿਲਾਂ ਬੱਚਾ ਸੀ ਆਪਾਂ ਕਹਿੰਦੇ ਚਲੋ ਅਣਜਾਣ ਪੁਣਾ, ਇਹਨੂੰ ਪਤਾ ਨੀ ਪੂਰਾ, ਥੋੜਾ ਵੱਡਾ ਹੋਇਆ ਜਵਾਨੀ ਚ ਵੀ ਕਹਿ ਦਿੰਦੇ ਜੀ ਬੇਪਰਵਾਹ ਸੀ, ਫਿਰ ਜਦੋਂ ਸਾਧ ਸੰਗਤ ਜੀ ਥੋੜਾ ਅਧੇੜ ਉਮਰ ਜੀ ਆਉਂਦੀ ਹੈ ਤੇ ਖੜੋ ਤੋਂ ਕਹਿੰਦੇ ਤੂੰ ਤਾਂ ਪੈਸੇ ਆਣਾ ਪਿਆਣਾ। ਅਸਲ ਵਿੱਚ ਸਿਆਣਪ ਆਉਣੀ ਚਾਹੀਦੀ ਹੈ ਤੇ ਸਿਆਣਪ ਨਾਲ ਤ੍ਰਿਸ਼ਨਾ ਚਾਹੀਦੀ ਮਿਟਣੀ, ਪਰ ਮਿਟਦੀ ਕੋਈ ਨੀ ਸਾਧ ਸੰਗਤ ਜੀ, ਜਿਵੇਂ ਜਿਵੇਂ ਉਮਰ ਵੱਧਦੀ ਹੈ ਤ੍ਰਿਸ਼ਨਾ ਵੀ ਨਾਲ ਨਾਲ ਵੱਧਦੀ, ਘਟਣ ਦੀ ਬਜਾਏ ਵਧੇਗੀ। ਮਹਾਰਾਜ ਨੇ ਬਚਨ ਕੀਤੇ ਕਹਿੰਦੇ ਤ੍ਰਿਸ਼ਨਾ ਬਿਰਲੇ ਜੀ ਕੀ ਬੁਝੀ ਹੈ, ਕੋੜ ਜੋਰੇ ਲਾ ਕਰੋਰੇ ਮਨ ਨਾ ਹੋਰੇ, ਇਹ ਮਨ ਨੀ ਕਾਬੂ ਆਉਂਦਾ। ਕੋਈ ਬਿਰਲਾ ਜਿਸ ਉੱਤੇ ਮਹਾਰਾਜ ਨੇ ਕਿਰਪਾ ਕੀਤੀ ਸਾਧ ਸੰਗਤ ਜੀ ਉਹਦੀ ਤ੍ਰਿਸ਼ਨਾ ਮਿਟੀ ਹੈ, ਤੇ ਉਹਦੇ ਮਿਟਣ ਦਾ ਕਾਰਨ ਆ ਮਹਾਰਾਜ ਨੇ ਸੰਤੋਖ ਬਖਸ਼ ਦਿੱਤਾ। ਬਿਨਾਂ ਸੰਤੋਖ ਨਹੀਂ ਕੋ ਰਾਜ ਕਿੰਨਾ ਧਨ ਕਿਸੇ ਕੋਲ ਹੋਵੇ ਮਹਾਰਾਜ ਦੀ ਦਾਤ ਜਿੰਨੀ ਦੇਰ ਸੰਤੋਖ ਦੀ ਦਾਤ ਨਹੀਂ ਮਿਲਦੀ ਸਤਸੰਗ ਜੀ ਉਨੀ ਦੇਰ ਕੋਈ ਰੱਜਿਆ ਨਹੀਂ ਇੱਥੇ ਕਹਿੰਦੇ ਮਹਾਰਾਜ ਆਪ ਕਿਰਪਾ ਕਰਨ ਤੇ ਫਿਰ ਤ੍ਰਿਸ਼ਨਾ ਮਿਟੇਗੀ ਮਹਾਰਾਜ ਸੰਤੋਖ ਦੀ ਦਾਤ ਬਖਸ਼ ਦੇਣ ਤੇ ਫਿਰ ਤ੍ਰਿਸ਼ਨਾ ਦਾ ਸਤਸੰਗ ਜੀ ਇਹ ਫਾਹਾ ਗਲ ਵਿਚੋਂ ਲੈਂਦਾ ਨਹੀਂ ਤੇ ਨਹੀਂ ਤ੍ਰਿਸ਼ਨਾ ਤੋਂ ਆਪਣੀ ਸਿਆਣਪ ਨਾਲ ਤਾਂ ਬਚ ਨਹੀਂ ਸਕਦਾ ਹਾਂ ਗੁਰੂ ਕਿਰਪਾ ਕਰੇ ਤੇ ਫਿਰ ਸਤਸੰਗ ਜੀ ਤ੍ਰਿਸ਼ਨਾ ਮਿਟ ਜਾਂਦੀ ਹੈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਜਾਂ ਤਾਂ ਪਰਮੇਸ਼ਰ ਤ੍ਰਿਸ਼ਨਾ ਮੇਟਦਾ ਜਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਤਸੰਗ ਜੀ ਚਰਨ ਪਰਸਿਆਂ ਮਹਾਰਾਜ ਦਾ ਉਪਦੇਸ਼ ਸੁਣਿਆ ਮਨ ਵਿੱਚ ਤ੍ਰਿਸ਼ਨਾ ਜਾਂਦੀ ਹੈ ਜਦੋਂ ਸਤਿਗੁਰੂ ਜੀ ਦਾ ਆਪਾਂ ਉਪਦੇਸ਼ ਸੁਣਦੇ ਸਾਧ ਸੰਗਤ ਜੀ ਸੁੰਦਰ ਸੁਹਜ ਅਨੇਕ ਸੁੱਖ ਰਸ ਭੋਗਣ ਪੂਰੇ ਗ੍ਰਹਿ ਸੋਏ ਚੰਦਨ ਸੁਗੰਧ ਲਾਏ ਮੋਤੀ ਹੀਰੇ ਕਹਿੰਦੇ ਜਿਹਨਾਂ ਦੇ ਸੋਨੇ ਦੀਆਂ ਘਰਾਂ ਦੀਆਂ ਕੰਧਾਂ ਵੀ ਸੋਨੇ ਦੀਆਂ ਸੀ ਸੋਨੇ ਦੀ ਚਿੱਤਰਕਾਰੀ ਕੀਤੀ ਸੀ ਸੇਜਾ ਰੇਸ਼ਮ ਦੀਆਂ ਸਨ ਸੁਗੰਧੀਆਂ ਚੰਦਨ ਦੀਆਂ ਛਿੜਕੇ ਰੱਖਦੇ ਸਨ ਸੋਬਰਮ ਚੇਤਨਾ ਆਵੇ ਬਿਸ਼ਟਾ ਦੇ ਕੀੜੇ ਕਹਿੰਦੇ ਨੇ ਰੱਬ ਤੇ ਉਹਨਾਂ ਨੂੰ ਚੇਤੇ ਨਾ ਆਇਆ ਫਿਰ ਸਾਰੇ ਕੁਝ ਨੇ ਕੀ ਉਹਨਾਂ ਦਾ ਸਵਾਰਿਆ ਲੰਕਾ ਗੜ ਸੋਨੇ ਦਾ ਭਇਆ ਮੂਰਖ ਰਾਵਣ ਕਿਆਰੇ ਗਿਆ ਮਹਾਰਾਜ ਨੇ ਆਖਿਆ ਬਾਕੀਆਂ ਦੀ ਤਾਂ ਗੱਲ ਹੀ ਛੱਡੋ ਸਾਰੀ ਲੰਕਾ ਜਿਸ ਦੀ ਸੋਨੇ ਦੀ ਸੀ ਉਹ ਜਾਣ ਲੱਗਾ ਲੈ ਕੇ ਗਿਆ ਨਾਲ ਕੁਝ ਜਿਸ ਵੇਲੇ ਮਹਾਰਾਜ ਦਾ ਇਹ ਉਪਦੇਸ਼ ਪ੍ਰੇਮ ਨਾਲ ਕੋਈ ਸੁਣੇਗਾ ਫਿਰ ਸਤਸੰਗ ਜੀ ਉਹਦੀ ਤ੍ਰਿਸ਼ਨਾ ਨੂੰ ਠੱਲ ਪੈਂਦੀ ਹੈ ਤ੍ਰਿਸ਼ਨਾ ਨੂੰ ਬੰਨ ਤਾਂ ਵੱਜਦਾ ਗੁਰੂ ਕਿਰਪਾ ਕਰੇ ਤੇ ਕਹਿੰਦੇ ਆਪਣੇ ਆਪ ਨਹੀਂ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਪ੍ਰਭੂ ਨੇ ਆਪ ਕਿਰਪਾ ਕਰਕੇ ਤ੍ਰਿਸ਼ਨਾ ਮੇਟੀ ਉਸੇ ਪ੍ਰਭੂ ਦਾ ਸਰੂਪ ਸਤਿਗੁਰੂ ਜੀ ਹਨ ਜਿਸ ਉੱਤੇ ਕਿਰਪਾ ਕਰ ਦੇਣ ਉਸਦੀ ਤ੍ਰਿਸ਼ਨਾ ਮੇਟ ਦਿੰਦੇ ਹਨ ਜੀ
ਨਾਨਕ ਉਦਰੇ ਪ੍ਰਭ ਸਰਣਾਈ
ਸ਼ਬਦ ਦੀ ਸਮਾਪਤੀ ਨੇੜੇ ਜਾ ਕੇ ਸਤਸੰਗ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਉਧਰੇ ਹੁੰਦਾ ਤਰਨਾ ਤਰਨਾ ਉਹਨਾਂ ਦਾ ਹੋਇਆ ਸਤਸੰਗ ਜਿਹੜੇ ਮਹਾਰਾਜ ਦੀ ਸ਼ਰਨ ਵਿੱਚ ਗਏ ਨੇ ਨਾਨਕ ਉਧਰੇ ਪ੍ਰਭ ਸਰਣਾਈ ਪ੍ਰਭੂ ਦੀ ਸ਼ਰਨ ਵਿੱਚ ਜਿਨ੍ਹਾਂ ਨੇ ਆਉਣਾ ਕੀਤਾ ਉਹਨਾਂ ਦਾ ਸਤਸੰਗ ਜੀ ਅਸਲ ਵਿੱਚ ਬਾਲ ਉਤਾਰਾ ਹੋਇਆ ਰਾਤ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਜੀ ਨੇ ਅਵਤਾਰ ਸਤਸੰਗ ਜੀ ਭਲੇ ਵਾਸਤੇ ਰਿਹਾ ਇਸ ਵਿੱਚ ਕੋਈ ਸ਼ੰਕਾ ਨਹੀਂ ਸੰਸਾਰ ਦਾ ਭਲਾ ਕਰ ਲਈ ਮਹਾਰਾਜ ਸੰਸਾਰ ਤੇ ਆਏ ਜਦੋਂ ਸਤਸੰਗ ਜੀ ਸੰਸਾਰ ਨੂੰ ਦੁਖੀ ਵੇਖਦਾ ਨਾ ਪ੍ਰਮਾਤਮਾ ਫਿਰ ਕਿਸੇ ਨਾ ਕਿਸੇ ਨੂੰ ਉਸ ਦੁੱਖ ਦੀ ਨਿਵਿਰਤੀ ਕਰਨ ਵਾਸਤੇ ਭੇਜਦਾ ਤੇ ਗੁਰੂ ਸਾਹਿਬ ਜੀ ਨੇ ਦੁੱਖਾਂ ਦੀ ਨਿਵਿਰਤੀ ਲਈ ਅਵਤਾਰ ਲਿਆ ਪਰ ਕੀ ਗੁਰੂ ਸਾਹਿਬ ਜੀ ਦੇ ਅਵਤਾਰ ਲੈਣ ਕਰਕੇ ਸਾਰੇ ਸੰਸਾਰ ਦੇ ਦੁੱਖ ਕੱਟੇ ਗਏ ਜੇ ਨਹੀਂ ਕੱਟੇ ਗਏ ਤੇ ਕਿਉਂ ਨਹੀਂ ਕੱਟੇ ਗਏ ਜਦੋਂ ਕਿ ਮਹਾਰਾਜ ਨੇ ਤੇ ਦੁੱਖ ਦੂਰ ਕਰਨ ਲਈ ਉਤਾਰ ਲਿਆ ਸੀ ਹਜੂਰ ਤਾਂ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜੇ ਦੁੱਖ ਨਹੀਂ ਉਤਰੇ ਇਹਦਾ ਅਰਥ ਹੈ ਸਤਸੰਗ ਜੀ ਫਿਰ ਦੁੱਖ ਉਤਾਰਨ ਵਾਲੀ ਬਾਣੀ ਜਿਹੜੀ ਮਹਾਰਾਜ ਨੇ ਉਚਾਰਨ ਕੀਤੀ ਉਹ ਨਹੀਂ ਪ੍ਰੇਮ ਨਾਲ ਸੁਣੀ ਫਿਰ ਬਾਣੀ ਦਾ ਆਸਰਾ ਨਹੀਂ ਲਿਆ ਇਹਦੇ ਗੁਰੂ ਸਾਹਿਬ ਦੇ ਤਾਂ ਵਜਨ ਹੈ ਦੁੱਖ ਰੋਗ ਸੰਤਾਪ ਉਤਰੇ ਕਿਸੇ ਨੇ ਆਖਿਆ ਜੀ ਦੁੱਖ ਨਹੀਂ ਉਤਰਦਾ ਸਰੀਰ ਤੰਦਰੁਸਤ ਨਹੀਂ ਹੁੰਦਾ ਤੇ ਮਹਾਂਪੁਰਸ਼ਾਂ ਨੇ ਆਖਿਆ ਤੂੰ ਸੁਖਨੇ ਸਾਹਿਬ ਦਾ ਪਾਠ ਕਰ ਲਿਆ ਕਰ ਗੁਰੂ ਸਾਹਿਬ ਕਿਰਪਾ ਕਰਨਗੇ ਕਹਿੰਦਾ ਜੀ ਸੁਖਨੇ ਸਾਹਿਬ ਦਾ ਪਾਠ ਕੋਈ ਦਵਾਈ ਹੈ ਇਹ ਕੋਈ ਦਾਰੂ ਤਾਂ ਨਹੀਂ ਨਾ ਦੁੱਖ ਨੂੰ ਦੂਰ ਕਰਨ ਦਾ ਸੁਖਨੇ ਸਾਹਿਬ ਦੇ ਪਾਠ ਦਾ ਸਰੀਰ ਨਾਲ ਕੀ ਸੰਬੰਧ ਹੈ ਕੋਈ ਸੁਖਨੇ ਸਾਹਿਬ ਦਾ ਪਾਠ ਕਰਿਆ ਤਾਂ ਸਰੀਰ ਤੰਦਰੁਸਤ ਹੋ ਜੇ ਤੇ ਆਖਿਆ ਵੀ ਤੈਨੂੰ ਇਹ ਸਵਾਲ ਕਿਵੇਂ ਪੁਰਿਆ ਤੂੰ ਕਰਕੇ ਤਾਂ ਦੇਖ ਕਹਿੰਦਾ ਨਹੀਂ ਜੀ ਸੁਖਨੇ ਸਾਹਿਬ ਦਾ ਪਾਠ ਜਿਹੜਾ ਇਹ ਸ਼ਬਦ ਹੈ ਗੁਰੂ ਦਾ ਨਾਮ ਇਹਦਾ ਸੰਬੰਧ ਮਨ ਨਾਲ ਹੈ ਹਾਂ ਮਨ ਨੂੰ ਤਾਂ ਸ਼ਾਂਤੀ ਦੇ ਦੇਗਾ ਪਰ ਸਰੀਰ ਦਾ ਰੋਗ ਕਿਵੇਂ ਦੂਰ ਕਰੇਗਾ ਤੇ ਉਹਨਾਂ ਨੇ ਆਖਿਆ ਤੂੰ ਸੁਖਨੇ ਸਾਹਿਬ ਸ਼ੁਰੂ ਕਰ ਖਾ ਭਲਾ ਮਹਾਰਾਜ ਕੀ ਕਹਿੰਦੇ ਆ ਸ਼ੁਰੂ ਕੀਤਾ ਸਤਸੰਗ ਜੀ ਸਰੋਕਾਰ ਗੁਰੇ ਨਮ ਹੈ ਜੁਗਾਰ ਗੁਰੇ ਨਮ ਹੈ ਤੇ ਫਿਰ ਅੱਗੇ ਅਸ਼ਟਪਦੀ ਸ਼ੁਰੂ ਕੀਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਟਾਵੋ ਉਹਨਾਂ ਆਖਿਆ ਸੁਣ ਭਾਈ ਮਹਾਰਾਜ ਤਾਂ ਪ੍ਰਾਰੰਭ ਤਾਂ ਹੀ ਸੁਖਨੇ ਸਾਹਿਬ ਦੀ ਇੱਥੋਂ ਕਰਦੇ ਆ ਵੀ ਪਰਮਾਤਮਾ ਨੂੰ ਸਿਮਰਨ ਕਰਕੇ ਸੁੱਖ ਮਿਲਦਾ ਤੇ ਸੁੱਖ ਮਿਲਦਾ ਕਿਵੇਂ ਕਹਿੰਦੇ ਕਲ ਕਲੇਸ਼ ਤਨ ਮਾਹੇ ਮਟਾਵੋ ਮਨ ਮਾਹੇ ਮਟਾਵੋ ਤਾਂ ਨਹੀਂ ਆਖਿਆ ਅੱਗੇ ਜਾ ਕੇ ਮਨ ਮਾਹੇ ਮਟਾਓ ਵੀ ਆਖਣਗੇ ਸੰਬੰਧ ਮਨ ਨਾਲ ਵੀ ਹੈ ਪਰ ਗੁਰੂ ਸਾਹਿਬ ਕਹਿੰਦੇ ਤਨ ਨਾਲ ਵੀ ਇਸ ਨਾਮ ਦਾ ਸੰਬੰਧ ਹੈ ਕਿਉਂਕਿ ਨਾਮ ਦਾਰੂ ਹੈ ਸਾਰੇ ਦੁੱਖਾਂ ਦਾ ਤੇ ਮਨ ਤੇਰੇ ਤਨ ਚ ਹੀ ਹੈ ਇਹਨੇ ਤਨ ਤੇ ਮਨ ਦੋਵਾਂ ਨੂੰ ਸ਼ਾਂਤੀ ਦੇਣੀ ਹੈ ਇਹਨੇ ਮਨ ਵੀ ਅਰੋਗ ਕਰਨਾ ਤੇ ਤਨ ਵੀ ਅਰੋਗ ਕਰਨਾ ਮਨ ਤੇ ਤਨ ਦੋਵਾਂ ਦੀ ਤੰਦਰੁਸਤੀ ਪਰਮਾਤਮਾ ਦੀ ਵਡਿਆਈ ਵਿੱਚ ਹੈ ਇਸ ਕਰਕੇ ਤੂੰ ਕਰਕੇ ਦੇਖ ਤੇ ਫਿਰ ਜੇ ਸਤਸੰਗ ਜੀ ਸੰਸਾਰ ਨਾ ਸੁਖੀ ਹੋਇਆ ਇਹਦਾ ਇੱਕੋ ਹੀ ਕਾਰਨ ਹੈ ਵੀ ਮਹਾਰਾਜ ਦੀ ਸ਼ਰਨ ਹੀ ਨਹੀਂ ਲਈ ਸੰਸਾਰ ਨੇ ਨਾਨਕ ਉਧਰੇ ਪ੍ਰਭ ਸਰਣਾਈ ਕਹਿੰਦੇ ਕਿਉਂ ਨਾ ਉਹਨਾਂ ਦਾ ਵਪਾਰ ਉਤਾਰਾ ਹੁੰਦਾ ਉਹ ਤਾਂ ਉਧਰ ਗਏ ਜਿਹੜੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਉਹਨਾਂ ਦੀ ਕਲਿਆਣ ਸੀ ਪਰ ਜਿਹੜੇ ਨਹੀਂ ਸ਼ਰਨ ਵਿੱਚ ਆਏ ਜੇ ਤਰੇ ਨਹੀਂ ਇਹਦਾ ਕਾਰਨ ਇਹ ਮਹਾਰਾਜ ਦਾ ਆਸਰਾ ਲਿਆ ਹੀ ਨਹੀਂ ਸਾਰਿਆਂ ਗੁਰੂ ਸਾਹਿਬ ਜੀ ਦੀ ਬਾਣੀ ਤੇ ਯਕੀਨ ਹੀ ਨਹੀਂ ਕੀਤਾ ਜੇ ਕੋਈ ਯਕੀਨ ਨਾਲ ਮਹਾਰਾਜ ਦਾ ਪੱਲਾ ਫੜਦਾ ਤੇ ਸਤਸੰਗ ਜੀ ਗੁਰੂ ਸਾਹਿਬ ਜੀ ਅੰਗ ਸੰਗੀ ਉਹ ਬਿਲਕੁਲ ਸਹਾਇਤਾ ਕਰਦੇ ਤੇ ਹਜ਼ੂਰ ਨੇ ਕਿਰਪਾ ਕੀਤੀ ਸ਼ਬਦ ਦੀ ਸਮਾਪਤੀ ਤੇ ਗੁਰਮੁਖ ਉਹ ਤਰ ਗਏ ਨਾਨਕ ਉਧਰੇ ਪ੍ਰਭ ਸਰਣਾਈ ਉਹਦਾ ਅਰੁਣਾ ਦਾ ਹੋਇਆ ਜਿਹੜੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਇਸ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਲੈਣੀ ਸਾਧ ਸੰਗਤ ਜੀ, ਇਹ ਹੀ ਹੈ ਇੱਕੋ ਇੱਕ ਸਾਧਨ, ਇੱਕੋ ਇੱਕ ਵਿਧੀ, ਜਿਸ ਕਰਕੇ ਸਾਡਾ ਪਾਰ ਉਤਾਰਾ ਹੋਵੇ, ਸਮੇਂ ਦੀ ਸਮਾਪਤੀ ਹੋਈ, ਸ਼ਬਦ ਵੀ ਸਾਧ ਸੰਗਤ ਜੀ ਸੰਪੂਰਨ ਹੋਇਆ, ਮਹਾਰਾਸ਼ਟਰ ਦੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਤਿਗੁਰੂ ਜੀ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਇਸ ਅਰਦਾਸ ਬੇਨਤੀ ਨਾਲ ਸਮਾਪਤੀ ਹੈ। ਬਹੁਤ ਸਾਰੀਆਂ ਭੁੱਲਾਂ ਸਾਧ ਸੰਗਤ ਜੀ ਹੋ ਜਾਂਦੀਆਂ, ਵਿਚਾਰ ਕਰਦੇ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸੰਗਤ ਨੇ ਖਿਮਾ ਬਖਸ਼ਣੀ ਜੀ। ਲੇਖਕ ਦਿਨ ਛੁੱਟੀ ਵਿਆਖਿਆ ਲਿਖਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਲ ਹੈ ਨਾਨਕ ਪਾਰ ਤਾਰ। ਸੋ ਜਿਹਨਾਂ ਗੁਰੂ ਕੇ ਸਿੱਖਾਂ ਦੇ ਸਾਧ ਸੰਗਤ ਜੀ ਪਿਛਲੇ ਜਥੇ ਨੇ ਦਰਸ਼ਨ ਕਰਨੇ ਆ ਸੰਗਤ ਦੇ, ਸ਼ਾਇਦ ਕਿਸੇ ਖਾਸ ਕਾਰਨ ਕਰਕੇ ਉਹ ਦੋ ਚਾਰ ਮਿੰਟ ਲੇਟ ਨੇ, ਆਪਾਂ ਮਹਾਰਾਜ ਦੀ ਵਡਿਆਈ ਹੋਰ ਕਰ ਲੈਂਦੇ ਹਾਂ, ਸਾਡਾ ਭਲਾ ਹੋਵੇਗਾ। ਜਿੰਨੇ ਉਹਦੇ ਗੁਣ ਗਾਵਾਂਗੇ ਸਾਧ ਸੰਗਤ ਜੀ, ਆਪਾਂ ਆਪਣੇ ਭਲੇ ਲਈ ਉਹਦੀ ਵਡਿਆਈ ਉਹਨੂੰ ਵੱਡਾ ਕਰਦੇ ਨੀ ਕਰਨੀ। ਭਾਈ ਤੁਸੀਂ ਜਾਂ ਮੈਂ ਆਖ ਦੇਵਾਂਗੇ ਮਹਾਰਾਜ ਬਹੁਤ ਵੱਡੇ ਤੋਂ ਵੱਡੇ ਹੋ ਜਾਣਗੇ, ਉਹ ਪਹਿਲਾਂ ਹੀ ਵੱਡੇ ਆ। ਉਹਨਾਂ ਨੂੰ ਵੱਡੇ ਵੱਡੇ ਤਾਂ ਆਪਾਂ ਆਪਣੇ ਨੀ ਕਹਿਣਾ, ਭਾਈ ਉਹਨਾਂ ਨੂੰ ਵੱਡਾ ਕਹਿਣ ਵਾਲਾ ਵੀ ਵੱਡਾ ਹੋ ਜਾਂਦਾ। ਮਹਾਰਾਜ ਦੀ ਵਡਿਆਈ ਕਰਨ ਵਾਲੇ ਨੂੰ ਗੁਰੂ ਸਾਹਿਬ ਵਡਿਆਈ ਦੇ ਦਿੰਦੇ ਆ, ਇਸ ਕਰਕੇ ਸਾਧ ਸੰਗਤ ਦੀ ਵਡਿਆਈ ਕਰਨੀ ਹੈ। ਫਿਰ ਉਹਦੀ ਵਡਿਆਈ ਹੈ ਕਿੰਨੀ ਕੁ, ਹਜ਼ੂਰ ਕਹਿੰਦੇ ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ, ਕਿੰਨੀਆਂ ਕੁ ਕੋਈ ਕਹਿ ਦੇਗਾ। ਉਸ ਗੁਰੂ ਦੀ ਪਰਮਾਤਮਾ ਦੀ ਵਡਿਆਈ ਕਰਨੀ ਸਾਧ ਸੰਗਤ ਦੀ ਕੋਈ ਖੁਸ਼ਾਮਦ ਨਹੀਂ। ਕਿਸੇ ਬੰਦੇ ਦੀ ਵਡਿਆਈ ਕੀਤੀ ਜਾਏ ਤੇ ਉਹਨੂੰ ਆਪਾਂ ਖੁਸ਼ਾਮਦ ਕਹਿ ਸਕਦੇ ਹਾਂ, ਹੋ ਸਕਦਾ ਕੋਈ ਸਾਧ ਸੰਗਤ ਜੀ ਕੰਡਿਆਂ ਨੂੰ ਫੁੱਲ ਆਖੀ ਜਾਏ, ਕੋਈ ਨਾਸਤਿਕ ਨੂੰ ਗੁਰਮੁਖ ਆਖੀ ਜਾਏ, ਕੋਈ ਉਗਣਾ ਵਾਲੇ ਦੇ ਗੁਣ ਸਾਧ ਸੰਗਤ ਜੀ ਕੋਲੋਂ ਬੜਾ ਬੜਾ ਸੁਣਾਈ ਜਾਵੇ ਉਹਨੂੰ ਖੁਸ਼ ਕਰਨ ਵਾਸਤੇ, ਵੀ ਚਲੋ ਇਹਨੂੰ ਮੈਂ ਖੁਸ਼ ਕਰ ਲੈਣਾ, ਇਹਦੀ ਵਡਿਆਈ ਕਰਾਂਗਾ, ਇਹ ਖੁਸ਼ ਹੋਵੇਗਾ, ਮੈਨੂੰ ਕੁਝ ਦੇ ਦੇਵੇ। ਕਹਿੰਦੇ ਉਹਦੀ ਵਡਿਆਈ ਵਿੱਚ ਤਾਂ ਖੁਸ਼ਾਮਦ ਹੋ ਸਕਦੀ ਹੈ, ਝੂਠੇ ਨੂੰ ਸੱਚਾ ਆਖਿਆ ਜਾ ਸਕਦਾ, ਨਿੰਦਕ ਨੂੰ ਸਾਧ ਸੰਗਤ ਜੀ ਸ਼ਰਧਾਲੂ ਜਾਂ ਜਗਿਆਸੂ ਕਹਿ ਸਕਦੇ ਹਾਂ, ਪਰ ਜਿੱਥੇ ਗੁਰੂ ਦੀ ਵਡਿਆਈ ਦੀ ਗੱਲ ਆਈ ਉੱਥੇ ਕਹਿੰਦੇ ਜੋ ਤੂੰ ਕਹਿ ਸਕਦਾ ਕਹਿ ਦੇ, ਜੋ ਤੇਰੇ ਮਨ ਚ ਆਉਂਦਾ ਨਾ ਵੀ ਗੁਰੂ ਏਡਾ ਵੱਡਾ, ਓਨਾ ਹੀ ਕਹਿ ਦੇ, ਇੱਥੇ ਖੁਸ਼ਾਮਦ ਕੋਈ ਨੀ, ਉਹ ਹੈ ਹੀ ਏਡਾ ਵੱਡਾ, ਇਹਦੇ ਵਿੱਚ ਕੁਝ ਮਿਥਿਆ ਨਹੀਂ, ਕੁਝ ਝੂਠ ਨਹੀਂ, ਇਹ ਬਿਲਕੁਲ ਸੱਚ ਹੀ ਹੈ। ਪਰ ਜਿੰਨਾ ਵੱਡਾ ਤੂੰ ਗੁਰੂ ਨੂੰ ਕਹਿ ਸਕਦਾ ਓਨਾ ਵੱਡਾ ਕਹਿ, ਉਹ ਹੈ ਹੀ ਇੰਨਾ ਵੱਡਾ, ਤੇ ਫਿਰ ਵੀ ਕਹਿ ਕੇ ਤੂੰ ਇਹ ਨਹੀਂ ਕਹਿ ਸਕਦਾ ਵੀ ਮੈਂ ਸਾਰਾ ਕਹਿ ਦਿੱਤਾ, ਵੀ ਉਹ ਕਿੰਨਾ ਵੱਡਾ ਸੀ, ਤੂੰ ਤਾਂ ਵੀ ਕਹਿ ਨਹੀਂ ਸਕਦਾ, ਕੇਵਲ ਵੱਡਾ ਡੀਸਾ ਹੋ ਜਾਏ। ਕਿਉਂਕਿ ਸਾਰੀ ਵਡਿਆਈ ਉਹਦੀ ਕਿਸੇ ਨੇ ਦੇਖੀ ਹੋਵੇ ਤੇ ਆਖੇ, ਸਾਰੀ ਉਮਰ ਵਡਿਆਈ ਕਰਕੇ ਵੀ ਸਾਰੀ ਵਡਿਆਈ ਉਸ ਪਰਮਾਤਮਾ ਦੀ ਕੋਈ ਨੀ ਕਰ ਸਕਦਾ, ਕਿਉਂਕਿ ਉਹ ਵੱਡਾ ਹੀ ਬਹੁਤ ਹੈ, ਉਹ ਬਹੁਤ ਵੱਡਾ। ਇਸ ਕਰਕੇ ਉਹਦੀ ਵਡਿਆਈ ਕਰੋ, ਉਹਦੀ ਵਡਿਆਈ ਵਿੱਚ ਹੀ ਸਾਧ ਸੰਗਤ ਦੀ ਅਸਲ ਵਿੱਚ ਸੰਸਾਰ ਦੀ ਵਡਿਆਈ ਹੈ। ਮਹਾਰਾਜ ਜੀ ਦੀ ਵਡਿਆਈ ਕਰਨੀ, ਗੁਰੂ ਸਾਹਿਬ ਜੀ ਨੂੰ ਵੱਡਾ ਕਰਦੇ ਨਹੀਂ, ਆਪਣਾ ਜਨਮ ਸਫਲਾ ਕਰਨ ਵਾਸਤੇ ਜੋ ਸਤਿਗੁਰੂ ਜੀ ਨੇ ਸਮਾਂ ਬਖਸ਼ਿਆ, ਸਾਧ ਸੰਗਤ ਜੀ ਪਰਮੇਸ਼ਰ ਦੀਆਂ ਵਡਿਆਈਆਂ ਕਹਿਣ ਤੇ ਸੁਣਨ ਦਾ ਮਹਾਰਾਜ ਕਿਰਪਾ ਕਰਨ, ਉਹਨਾਂ ਦਾ ਕੋਈ ਬਚਨ ਆਪਣੇ ਹਿਰਦੇ ਚ ਵਸਿਆ, ਜਿਸ ਕਰਕੇ ਆਪਣਾ ਸੰਸਾਰ ਤੇ ਆਉਣਾ ਸਫਲਾ ਹੋਵੇ ਜੀ। ਖੁਲਾ ਕਿਹਨਾਂ ਦੀ ਖਿਮਾ ਪ੍ਰੇਮ ਨਾਲ ਪਤੇ ਦਾ ਜਵਾਬ ਦੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।